सतसंग जी वाहिगुरु जी का खालसा वाहिगुरु जी की फतेह। अज गुरबाणी विचार दा विशा है जी शब्द भाग अठवां लेख नंबर 65। हर गुरु नानक लेवा गुरु नानक नाम लेवा गुरसिख भली भांत जानदा है कि हर गुरसिख दा जीवन मनोरथ मंतव शब्द सुरत दा मेल है। इस बहुत ही सूखम विषय ते गुरमुख प्यारे बाऊ जी ने 9 लेख लिखे हैं जी, शब्द भाग पहला तो शब्द भाग 9। अज असी भाग 8 नाल सांझ करनी है। इस अत सूखम दीर्घ विचार करन आले विषय नू गुरमुख प्यारिया ने आप कमा के इतनी सरलता नाल साडे सामने रख्या है कि आम गुरसिख आम जग्यासु भी इस विषय नू नज़र गोचरे कर सकदा है जी। अज दा लेख थोड़ा डूंगा है, पिछले सारे लेखां नालों ते इस विषय दा कॉर्नर स्टोन मूल नी पत्थर बाऊ जी ने रख्या है, इस करके बहुत ध्यान नाल सरवण करना जी। गुरबाणी विच शब्द सुरत दी बाबत बहुत जिक्र आया है। इना दोहां पदां अथवा शब्द अते सुरत दी बाबत पिछले भागां विच विस्थार सहित विचार कीती जा चुकी है, पर सुरत दे विषय दा होर खुलासा करन लई हेठले उदाहरण सहाई हो सकदे हन। जदों फोटो लई जांदी है तां कैमरे दी दृष्टि विजन नूं केंद्रित अथवा फोकस कीता जांदा है अते उदाले पुदाले दे वाधू दृश परे कीते जांदे हन। इस तरह लोड़ींदे दृश दा सही अक्स फोटो विच आउंदा है। एन इसे तरह ध्यान नूं सिर्फ शब्द अथवा गुरमंत्र ते ही एकागर या केंद्रित करना जरूरी है ताकि साडे मन उत्ते शब्द दा सोहना साफ अते असली आत्मक अक्स ते असर पै सके। दूजे लफ्जां विच मन अथवा ध्यान विच्चों होर बेलोड़े वादू मायकी ख्याल लांबे करन दी लोड़ है, अथवा ध्यान नू दुनियावी ख्यालां वल्लों मोड़ के अथवा अलिप्त होके इक्के शब्द विच सुरती नू लिवलीन करना है। इसका मतलब ए है के शब्द सुरत दी कमाई लई दुनिया वल्लों अलिप्त रहना अत जरूरी है ताकि सुरती शब्द विच लाउणी सौखी हो सके। मन नू दुनियावी ख्यालां तो मोड़ना ते एकागर करना अथवा शब्द उत्ते केंद्रित करना अत्यंत औखा काम है ते एहो ही आम जिग्यासुआं दी शिकायत हुंदी है। इसलिए बख्शे होए गुरमुख प्यारियां दी संगत अथवा साध संगत ही मन नू एकागर करन अथवा शब्द सुरत दी कमाई विच अत्यंत सहायक हो सकती है। मिल संगत साधु उभरे गुर का शब्द कमाए। हां जी, साध के संग न कतुहु तावे साध संग अस्थित बन पावे। साध संगत मिल मन वस आया। अगली उदाहरण कैमरे तो बाद दूसरी उदाहरण आदशी शीशे अथवा कॉनवैक्स लेंस विच दी लंघदियां होईयां सूरज दियां किरणां इकट्ठियां ते एकागर अथवा कन्वर्ज होके एक शक्तिमान गूढ़ी किरण दा रूप धार लैंदियां हन। इस शक्तिशाली किरण कन्वर्ज्ड डायनामिक रे विच सूरज दी गर्मी दी तीखणता इतनी वध जांदी है कि ओह कागज़ नूं साड़ दिंदी है, जदके साधारण किरणा दा कागज उत्ते कोई असर नहीं हुंदा। हां जी, मन नू एकागर क्यों करना है? ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ, ਧਿਆਨ ਅਥਵਾ ਸੁਰਤ ਦੀਆਂ ਕਿਰਨਾਂ 'ਤੇ ਸਹੀ ਟੁੱਕਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਉਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਤੀਬਰ ਅਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜਦੀ ਜਾਂਦੀ ਹੈ ਅਤੇ ਸਾਡਾ ਅੰਤਿਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਹਾਂਜੀ, ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਤੀਬਰ ਅਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜਦੀ ਜਾਂਦੀ ਹੈ ਅਤੇ ਸਾਡਾ ਅੰਤਿਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਿਰਮਲ ਮਨ ਦੇ ਸ਼ੀਸ਼ੇ ਉੱਤੇ ਆਤਮਕ ਅਕਸ਼ਛੇਤੀ ਪੈਂਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੁੰਦਾ ਹੈ ਅਤੇ ਗੋਬਿੰਦ ਗਜਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਮਨ ਕੇ ਤਰੰਗ ਸ਼ਬਦ ਨਿਵਾਰੇ, ਰਸਨਾ ਸਹਿਜ ਸੁਭਾਈ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਧਿਆਨ ਅਥਵਾ ਸੁਰਤੀ ਦੀ ਇਕਾਗਰਤਾ ਲਈ ਲਗਨ, ਦ੍ਰਿੜਤਾ ਅਤੇ ਅਭਿਆਸ ਲਾਜ਼ਮੀ ਹੈ। ਮਿਸਾਲ ਦੇ ਤੌਰ 'ਤੇ ਜਦ ਬੱਚੇ ਟੈਲੀਵਿਜ਼ਨ ਵੇਖਦੇ ਹਨ ਤਾਂ ਉਹ ਇਤਨੇ ਮਗਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਉਦਾਲਾ ਪੁਦਾਲਾ ਅਤੇ ਆਪਣਾ ਆਪ ਭੁੱਲ ਜਾਂਦਾ ਹੈ ਅਤੇ ਹੋਰ ਕੁਝ ਸੁਝਦਾ ਜਾਂ ਸੁਣਦਾ ਹੀ ਨਹੀਂ। ਇਸ ਤਰ੍ਹਾਂ ਬੱਚਿਆਂ ਦੀ ਸੁਰਤ ਟੈਲੀਵਿਜ਼ਨ ਵਿੱਚ ਮਗਨ ਹੋ ਕੇ ਚੁਭੀ ਰਹਿੰਦੀ ਹੈ। ਪ੍ਰੇਮ ਸਵੈਪਨਾ ਅਥਵਾ ਪ੍ਰੀਤ ਦੀ ਡੋਰੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਹਾਂਜੀ, ਟੈਲੀਵਿਜ਼ਨ ਦੀ ਉਦਾਹਰਣ ਤੋਂ ਬਾਅਦ ਅੱਗੇ ਗੁਰਮੁਖ ਪਿਆਰੇ ਆਖਦੇ ਹਨ, ਪ੍ਰੇਮ ਸਵੈਪਨਾ ਅਥਵਾ ਪ੍ਰੀਤ ਦੀ ਡੋਰੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਪ੍ਰੀਤ ਪ੍ਰੇਮ ਧਨ ਖੱਚ ਰਿਹਾ, ਬੀਚ ਨਾਰਾਈ ਹੋਤ, ਚਰਨ ਕਮਲ ਮਨ ਵੇਦਿਓ, ਬੂਝਨ ਸੁਰਤ ਸੰਜੋਗ। ਸਾਧ ਸੰਗਤ ਅਸਨੇਹ ਸਭ ਰੰਗ ਮਾਣਦੇ, ਸਬਦ ਸੁਰਤ ਲਿਫਲੇਹ ਆਖ ਵਖਾਣਦੇ। ਹਾਂਜੀ, ਸਾਧ ਸੰਗਤ ਗੁਰ ਸ਼ਬਦ ਪਿਆਰਾ। ਉੱਪਰਲੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਸਾਧ ਸੰਗਤ ਅਲੇਪਤਾ, ਇਕਾਗਰਤਾ, ਮਗਨਤਾ, ਅਭਿਆਸ, ਪ੍ਰੀਤ ਡੋਰੀ, ਗੁਰਪ੍ਰਸਾਦ। ਹਾਂਜੀ, ਇਨ ਦੈਟ ਆਰਡਰ, ਸਾਧ ਸੰਗਤ, ਅਲੇਪਤਾ, ਇਕਾਗਰਤਾ, ਮਗਨਤਾ, ਅਭਿਆਸ, ਪ੍ਰੀਤ ਡੋਰੀ, ਗੁਰਪ੍ਰਸਾਦ ਦੀ ਅਤਿਅੰਤ ਲੋੜ ਹੈ। ਇਹਨਾਂ ਸਾਧਨਾਂ ਵਿੱਚੋਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਦੀ ਪਹਿਲੀ ਪੌੜੀ ਜਾਂ ਮੁੱਢਲਾ ਸਾਧਨ ਹੈ। ਹਾਂਜੀ, ਸਾਧ ਸੰਗਤ ਹੀ ਪਹਿਲੀ ਪੌੜੀ ਜਾਂ ਮੁੱਢਲਾ ਸਾਧਨ ਹੈ। ਕਿਉਂ? ਕਿਉਂਕਿ ਉਹਨਾਂ ਦੀ ਦੈਵੀ ਸੰਗਤ ਦੇ ਪ੍ਰਭਾਵ ਦੁਆਰਾ ਬਾਕੀ ਸਾਰੇ ਆਤਮਕ ਗੁਣ ਸਹਿਜੇ ਹੀ ਮਨ ਵਿੱਚ ਆ ਵਸਦੇ ਹਨ। ਕਿਉਂਕਿ ਉਹਨਾਂ ਦੀ ਦੈਵੀ ਸੰਗਤ ਦੇ ਪ੍ਰਭਾਵ ਦੁਆਰਾ ਬਾਕੀ ਸਾਰੇ ਆਤਮਕ ਗੁਣ ਸਹਿਜੇ ਹੀ ਮਨ ਵਿੱਚ ਆ ਵਸਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਉਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਵਸੇ ਚੀਤ। ਇਹੋ ਜਿਹੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਆਤਮਕ ਜੀਵਨ ਰੋਂ ਵਾਲੀ ਸਾਧ ਸੰਗਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜਿਉ। ਤਾਂ ਕਾ ਦਰਸ ਪਾਈਐ ਵੱਡ ਭਾਗੀ, ਜਾਂ ਕੀ ਰਾਮ ਨਾਮ ਲਿਵ ਲਾਗੀ। ਬਿਨ ਭਾਗਾਂ ਸਤਸੰਗ ਨਾ ਪਾਈਐ, ਕਰਮ ਮਿਲੇ ਹਰ ਨਾਮ ਹਰੀ। ਵਿਗਿਆਨ ਦੀ ਖੋਜ ਅਨੁਸਾਰ ਸਾਰੀਆਂ ਦ੍ਰਿਸ਼ਟਮਾਨ ਸਥੂਲ ਚੀਜ਼ਾਂ ਭਿੰਨ ਭਿੰਨ ਤੱਤਾਂ ਐਲੀਮੈਂਟਸ ਦੇ ਸੁਮੇਲ ਤੋਂ ਬਣੀਆਂ ਹਨ। ਜੇਕਰ ਕਿਸੇ ਅਸਥੂਲ ਮਾਦੀ ਵਸਤੂ ਨੂੰ ਬਾਰੀਕ ਤੋਂ ਬਾਰੀਕ ਤੋੜੀ ਜਾਈਏ ਤਾਂ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਦ੍ਰਿਸ਼ਟਮਾਨ ਮਾਦਾ ਅਦ੍ਰਿਸ਼ਟ ਅਤੇ ਸੂਖਮ ਅਣੂਆਂ ਜਿਹਾ ਕਿ ਮੋਲੀਕਿਊਲਸ, ਐਟਮਸ, ਨਿਊਟ੍ਰੋਨਸ ਅਤੇ ਇਲੈਕਟ੍ਰੋਨਸ ਆਦਿ ਦੇ ਸੁਮੇਲ ਤੋਂ ਬਣਿਆ ਹੈ ਅਤੇ ਇਲੈਕਟ੍ਰੋਨਸ ਦੀ ਥਰਥਰਾਹਟ, ਵਾਈਬ੍ਰੇਸ਼ਨ ਜਾਂ ਹਰਕਤ ਕਰਕੇ ਹੀ ਸਾਰੀਆਂ ਮਾਦੀ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ। ਐਨ ਇਸੇ ਤਰ੍ਹਾਂ ਪ੍ਰਭੂ ਤੋਂ ਉਪਜਿਆ ਸੂਖਮ, ਅਦ੍ਰਿਸ਼ਟ, ਥਰਥਰਾਹਟ ਵਾਲਾ ਕਵਾਓ ਜਾਂ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਅਤੇ ਚਲਾਉਂਦਾ ਹੈ। ਹਾਂਜੀ, ਪ੍ਰਭੂ ਤੋਂ ਉਪਜਿਆ ਸੂਖਮ, ਅਦ੍ਰਿਸ਼ਟ, ਥਰਥਰਾਹਟ ਵਾਲਾ ਕਵਾਓ ਜਾਂ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਅਤੇ ਚਲਾਉਂਦਾ ਹੈ। ਇਸ ਨੂੰ ਗੁਰਬਾਣੀ ਵਿੱਚ ਅਨਹਦ ਬਾਣੀ, ਅਨਹਦ ਧੁਨ ਅਤੇ ਅਨਹਦ ਨਾਦ ਵੀ ਕਿਹਾ ਗਿਆ ਹੈ। ਇਹ ਅਨਹਦ ਸ਼ਬਦ ਅਥਵਾ ਅਨਹਦ ਧੁਨੀ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਹਰਗਿਜ਼ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਥਰਥਰਾਹਟ ਅਥਵਾ ਸ਼ਬਦ ਹੈ ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣਿਆ ਜਾ ਸਕਦਾ ਹੈ। ਇਸ ਅਨਹਦ ਬਾਣੀ ਅਥਵਾ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ, ਹਾਂਜੀ, ਸਭ ਤੋਂ ਪਹਿਲਾ ਕੰਡੀਸ਼ਨ ਗੁਰਮੁਖ ਪਿਆਰਿਆਂ ਨੇ ਕੀ ਲਿਖੀ, ਇਸ ਅਨਹਦ ਬਾਣੀ ਅਥਵਾ ਅਨਹਦ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ ਬਾਣੀ ਜਾਂ ਸ਼ਬਦ ਦੇ ਅਸਥੂਲ ਅਖਰੀ ਰੂਪ ਗੁਰਮੰਤਰ ਦਾ ਅਤੁੱਟ ਸਿਮਰਨ ਅਭਿਆਸ ਕਰਨ ਦੀ ਲੋੜ ਹੈ। ਲਗਾਤਾਰ ਸਿਮਰਨ ਕਰਦਿਆਂ ਹੋਇਆਂ ਇਹ ਗੁਰਮੰਤਰ ਸੂਖਮ ਹੁੰਦਾ ਜਾਂਦਾ ਹੈ ਅਤੇ ਸਾਡੇ ਮਨ, ਤਨ, ਬੁੱਧੀ ਅਤੇ ਅੰਤਿਸ਼ਕਰਨ ਵਿੱਚ ਧੱਸਦਾ ਵਸਦਾ ਰਸਦਾ ਹੋਇਆ ਅੱਖਰਹੀਨ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਮੰਤਰ ਅਥਵਾ ਸ਼ਬਦ ਦੇ ਅੱਖਰ ਖਿਰ ਜਾਂਦੇ ਹਨ ਅਤੇ ਆਪਣੇ ਅਸਲੀ ਸੂਖਮ ਸਰੂਪ ਸ਼ਬਦ ਅਥਵਾ ਨਾਮ ਦੁਆਰਾ ਅੰਤਰ ਆਤਮੇ ਪ੍ਰਕਾਸ਼ਿਤ ਹੋ ਕੇ ਪ੍ਰਗਟ ਪਹਾਰੇ ਜਾਪਦਾ ਅਥਵਾ ਗਜਦਾ ਹੈ। ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮਹਿ ਨਾਹੇ, ਜਹਾਂ ਬੋਲ ਤੈ ਅੱਛਰ ਆਵਾ, ਜਹ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਉਦਾਹਰਣ ਦੇ ਤੌਰ ਤੇ, ਹਾਂਜੀ, ਇਸ ਉੱਪਰਲੀ ਸੂਖਮ ਕੌਨਸੈਪਟ ਨੂੰ ਸਮਝਣ ਲਈ ਉਦਾਹਰਣ ਦੇ ਤੌਰ ਤੇ ਪਿਆਰ ਅੱਖਰ ਕਿਸੇ ਖਿੱਚ ਦੀ ਭਾਵਨਾ ਦਾ ਅੱਖਰੀ ਪ੍ਰਤੀਕ ਹੈ। ਇਹ ਖਿੱਚ ਅਥਵਾ ਪਿਆਰ ਭਾਵਨਾ ਦੀ ਹੋਂਦ ਇਸ ਪਿਆਰ ਅੱਖਰ ਉੱਤੇ ਨਿਰਭਰ ਨਹੀਂ ਹੈ। ਅੱਖਰਾਂ ਤੋਂ ਬਗੈਰ ਵੀ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ ਅਤੇ ਪ੍ਰੇਮ ਸੁਪਨਾ ਦਾ ਰੰਗ ਰਸ ਮਾਣਿਆ ਜਾ ਸਕਦਾ ਹੈ। ਅੱਖਰਾਂ ਤੋਂ ਬਗੈਰ ਵੀ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ ਅਤੇ ਪ੍ਰੇਮ ਸੁਪਨਾ ਦਾ ਰੰਗ ਰਸ ਮਾਣਿਆ ਜਾ ਸਕਦਾ ਹੈ। ਇਹ ਅੱਖਰ ਤਾਂ ਆਪਣੇ ਆਪ ਵਿੱਚ ਨਿਰਜੀਵ ਅਤੇ ਬਿਨਸਰ ਹਾਰ ਹੈ, ਪਰ ਇਹਨਾਂ ਅੱਖਰਾਂ ਦੇ ਪਿਛੋਕੜ ਵਿੱਚ ਛੁਪੀ ਹੋਈ ਗੁਪਤ ਪ੍ਰੇਮ ਸਵੈਪਨਾ ਹੀ ਅਸਲੀ ਵਸਤੂ ਅਥਵਾ ਪ੍ਰੇਮ ਪਦਾਰਥ ਹੈ ਜੋ ਸਿਰਫ ਅਨੁਭਵ ਦੁਆਰਾ ਹੀ ਮਾਣੀ ਜਾ ਸਕਦੀ ਹੈ। ਪ੍ਰੇਮ ਸਵੈਪਨਾ ਦਾ ਪ੍ਰਗਟਾਵਾ ਅਤੇ ਇਸ ਨੂੰ ਮਾਨਣਾ ਹੀ ਪਿਆਰ ਦੀ ਗੁਪਤ ਬੋਲੀ ਹੈ, ਚੁੱਪ ਪ੍ਰੀਤ ਹੈ ਜੋ ਅਨੁਭਵੀ ਸੁਰਤ ਦੁਆਰਾ ਹੀ ਜਾਣੀ ਬੁੱਝੀ ਤੇ ਮਾਣੀ ਜਾ ਸਕਦੀ ਹੈ। ਅਨੁਭਵੀ ਸੁਰਤ ਦੁਆਰਾ ਹੀ ਜਾਣੀ ਬੁੱਝੀ ਅਤੇ ਮਾਣੀ ਜਾ ਸਕਦੀ ਹੈ। ਇਸੇ ਤਰ੍ਹਾਂ ਬਾਣੀ ਜਾਂ ਸ਼ਬਦ ਆਪਣੀ ਅਸਲੀ ਸੂਖਮ ਰੂਪ ਪ੍ਰੇਮ ਭਾਵਨਾ ਜਾਂ ਚੁੱਪ ਪ੍ਰੀਤ ਦੁਆਰਾ ਪ੍ਰਕਾਸ਼ਿਤ ਅਤੇ ਪ੍ਰਗਟ ਹੁੰਦਾ ਹੈ ਅਥਵਾ ਗਜਦਾ ਹੈ। ਸ਼ਬਦ ਦੀ ਕਮਾਈ ਜਾਂ ਸਿਮਰਨ ਦਾ ਇਹ ਮੁੱਢਲਾ ਸਾਧਨ ਸਾਡੇ ਸਰੀਰ, ਮਨ ਅਤੇ ਬੁੱਧੀ ਤਾਈਂ ਸੀਮਤ ਹੈ। ਹਾਂਜੀ, ਸ਼ਬਦ ਦੀ ਕਮਾਈ ਜਾਂ ਸਿਮਰਨ ਦਾ ਇਹ ਮੁੱਢਲਾ ਸਾਧਨ ਸਾਡੇ ਸਰੀਰ, ਮਨ ਅਤੇ ਬੁੱਧੀ ਤਾਈਂ ਸੀਮਤ ਹੈ। ਇਸ ਤੋਂ ਅੱਗੇ ਸ਼ਬਦ ਸੁਰਤ ਦੀ ਅੰਤਰ ਆਤਮੇ ਖੇਲ ਹੋਰਵੇਂ ਹੈ ਜੋ ਪੜਨ ਪੜਾਉਣ ਤੋਂ ਉੱਤੇ ਹੈ, ਸਮਝਣ ਸਮਝਾਉਣ ਤੋਂ ਬਾਹਰ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ, ਕਰਮ ਕਾਂਡਾਂ ਤੋਂ ਬਾਹਰ ਹੈ, ਤਿੰਨਾਂ ਗੁਣਾਂ ਤੋਂ ਬਾਹਰ ਹੈ, ਬਾਹਰ ਮੁਖੀ ਧਰਮਾਂ ਤੋਂ ਨਿਆਰੀ ਹੈ, ਫਿਲਾਸਫੀ ਤੇ ਵਾਦ ਵਿਵਾਦ ਤੋਂ ਉੱਪਰ ਹੈ। ਜਦੋਂ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਕੇ ਮਨ ਦਾ ਰੁੱਖ ਅੰਤਰਮੁਖੀ ਹੋ ਜਾਵੇ ਤਾਂ ਇਹ ਉਨਮਨ ਹੋ ਜਾਂਦਾ ਹੈ। ਜਦੋਂ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਕੇ ਮਨ ਦਾ ਰੁੱਖ ਅੰਤਰਮੁਖੀ ਹੋ ਜਾਵੇ ਤਾਂ ਇਹ ਉਨਮਨ ਹੋ ਜਾਂਦਾ ਹੈ। ਇਸ ਉਨਮਨ ਉੱਤੇ ਜਦ ਉਨਮਨ ਹੋ ਜਾਵੇ, ਇਸ ਉਨਮਨ ਉੱਤੇ ਅੰਤਰ ਆਤਮਾ ਦਾ ਅਕਸ ਪੈਂਦਾ ਹੈ, ਜਾਂ ਇਹੋ ਕਹੋ ਕਿ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ ਹੈ ਅਥਵਾ ਨਾਮ ਦੀ ਛੋਹ ਪ੍ਰਾਪਤ ਹੁੰਦੀ ਹੈ। ਇਸ ਆਤਮਕ ਅਕਸ ਜਾਂ ਛੋਹ ਦੀ ਪਾਰਸ ਕਲਾ ਅਥਵਾ ਨਾਮ ਵਿੱਚ ਆਕਰਖਣ ਸ਼ਕਤੀ ਅਥਵਾ ਪ੍ਰੀਤ ਖਿੱਚ ਹੈ। ਇਸ ਆਤਮਕ ਪ੍ਰੀਤ ਖਿੱਚ ਤੋਂ ਬਗੈਰ ਸਾਡਾ ਮਨ ਮਾਇਕੀ ਖਿੱਚ ਵਰਲਡਲੀ ਗ੍ਰੈਵਿਟੀ ਵਿੱਚੋਂ ਹਰਗਿਜ਼ ਨਿਕਲ ਨਹੀਂ ਸਕਦਾ ਅਤੇ ਸ਼ਬਦ ਸੁਰਤ ਵਿੱਚ ਲੀਨ ਨਹੀਂ ਹੋ ਸਕਦਾ। ਇਹ ਆਤਮਕ ਪ੍ਰੀਤ ਖਿੱਚ ਹੀ ਸਾਡੀ ਬਿਰਤੀ ਨੂੰ ਮਾਇਕੀ ਮੰਡਲ ਦੇ ਭਰਮ ਪੁਲਾਵੇ ਦੇ ਜਾਦੂ ਵਿੱਚੋਂ ਖਿੱਚ ਕੇ ਕੱਢ ਸਕਦੀ ਹੈ। ਹਾਂਜੀ, ਇਹ ਆਤਮਕ ਪ੍ਰੀਤ ਖਿੱਚ ਹੀ ਸਾਡੀ ਬਿਰਤੀ ਨੂੰ ਮਾਇਕੀ ਮੰਡਲ ਦੇ ਭਰਮ ਪੁਲਾਵੇ ਦੇ ਜਾਦੂ ਵਿੱਚੋਂ ਖਿੱਚ ਕੇ ਕੱਢ ਸਕਦੀ ਹੈ। ਇਸ ਤਰ੍ਹਾਂ ਸੁਰਤ ਦੀ ਤਾਰ ਆਤਮਾ ਵੱਲ ਖਿੱਚੀਂਦੀ ਜਾਂਦੀ ਹੈ। ਤੋਰੀ ਨਾ ਟੂਟੇ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਨੀ। ਆਤਮਕ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਪ੍ਰੇਮ ਸਵਪਨਾ ਵਿੱਚ ਬਿਸਮਾਦ ਹੋਣਾ ਹੀ ਸ਼ਬਦ ਸੁਰਤ ਵਿੱਚ ਲਿਵਲੀਨ ਹੋਣਾ ਹੈ। ਪਹਿਲੀ ਅਵਸਥਾ, ਹਾਂਜੀ ਪਹਿਲੀਆਂ ਸ਼ੁਰੂ ਦੀਆਂ ਅਵਸਥਾ, ਪਹਿਲੀ ਅਵਸਥਾ ਵਿੱਚ ਜਦ ਸਾਡਾ ਮਨ ਇਕਾਗਰ ਹੋ ਕੇ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਦਾ ਹੈ ਤਾਂ ਇਸ ਨੂੰ ਧਿਆਨ ਕਿਹਾ ਗਿਆ ਹੈ। ਜਦ ਸਾਡੇ ਮਨ ਦਾ ਰੁੱਖ ਬਦਲ ਕੇ ਅੰਤਰਮੁਖੀ ਹੋ ਕੇ ਆਤਮਾ ਨੂੰ ਪਰਸਦਾ ਅਥਵਾ ਛੋਹਦਾ ਹੈ ਤਾਂ ਨਾਮ ਦੀ ਪ੍ਰੀਤ ਡੋਰੀ ਨਾਲ ਸਾਡਾ ਮਨ ਆਤਮਾ ਦੀਆਂ ਡੂੰਘਿਆਈਆਂ ਵਿੱਚ ਖਿੱਚੀਂਦਾ ਜਾਂਦਾ ਹੈ ਅਤੇ ਸਾਡਾ ਧਿਆਨ ਬਦਲ ਕੇ ਸੂਖਮ ਅਨੁਭਵੀ ਸੁਰਤ ਬਣ ਜਾਂਦਾ ਹੈ। ਇਸ ਤਰ੍ਹਾਂ ਜਦ ਸੁਰਤ ਸ਼ਬਦ ਅਥਵਾ ਨਾਮ ਦੇ ਮਹਾਰਸ ਵਿੱਚ ਖੁੱਭ ਜਾਵੇ ਅਥਵਾ ਲੀਨ ਹੋ ਜਾਵੇ ਤਾਂ ਉਸਨੂੰ ਸ਼ਬਦ ਸੁਰਤ ਲਿਵ ਕਿਹਾ ਗਿਆ ਹੈ। ਸੁਰਤ ਸ਼ਬਦ ਰਿਦ ਅੰਤਰ ਜਾਗੀ, ਅਮਿਓ ਝੋਲ ਝੋਲ ਪੀ ਜਾ ਹੈ। ਵਾਹਿਗੁਰੂ। ਸ਼ਬਦ ਸੁਰਤ ਲਿਵ ਬਿਰਮ ਰਸ, ਅਕਥ ਕਹਾਣੀ ਕਥੀ ਨਾ ਜਾਏ। ਸੁਰਤ ਦੇ ਅੰਤਰ ਆਤਮਾ ਵੱਲ ਖਿੱਚੇ ਜਾਣ ਦੀ ਆਤਮਕ ਖੇਲ ਨੂੰ ਸਮਝਣ ਲਈ ਹੇਠਲਾ ਉਦਾਹਰਣ ਸਹਾਈ ਹੋ ਸਕਦਾ ਹੈ। ਹਾਂਜੀ, ਉੱਪਰਲੇ ਗੁੱਜੇ ਸੂਖਮ ਸਬਜੈਕਟ ਨੂੰ ਅਗਲੀ ਉਦਾਹਰਣ ਨਾਲ ਸਮਝੀਏ। ਜੇਕਰ ਲੋਹੇ ਦੀਆਂ ਸੂਈਆਂ ਦੇ ਉੱਤੇ ਦੀ ਚੁੰਬਕ ਫੇਰਿਆ ਜਾਵੇ ਤਾਂ ਕੋਈ ਸੂਈ ਬੁੜਕ ਕੇ ਚੁੰਬਕ ਨੂੰ ਚੰਬੜ ਜਾਵੇਗੀ, ਕੋਈ ਸੂਈ ਲਟਕਣ ਲੱਗ ਜਾਵੇਗੀ, ਕੋਈ ਸੂਈ ਉਤਾਹਾਂ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਸੂਈ ਪਈ ਹੋਈ ਹਿੱਲੇਗੀ, ਕੋਈ ਸੂਈ ਹਿਲਦੀ ਨਹੀਂ। ਹਾਂਜੀ, ਕੋਈ ਸੂਈ ਬੁੜਕ ਕੇ ਚੁੰਬਕ ਨੂੰ ਚਿੰਬੜ ਜਾਵੇਗੀ, ਕੋਈ ਸੂਈ ਹਿਲਦੀ ਹੀ ਨਹੀਂ। ਚੁੰਬਕ ਵਿੱਚ ਤਾਂ ਇੱਕੋ ਜਿਹੀ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ, ਪਰ ਸੂਈਆਂ ਉੱਤੇ ਅੱਡ ਅੱਡ ਅਸਰ ਹੁੰਦਾ ਹੈ। ਕਿਉਂ? ਕਿਉਂਕਿ ਸੂਈਆਂ ਨੂੰ ਕਈ ਦਰਜੇ ਦਾ ਜ਼ੰਗ ਲੱਗਾ ਹੋਇਆ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸੂਈਆਂ ਆਪਣੇ ਜ਼ੰਗ ਅਥਵਾ ਮੈਲ ਅਨੁਸਾਰ ਹੀ ਚੁੰਬਕ ਦੀ ਖਿੱਚ ਖਾਂਦੀਆਂ ਹਨ ਅਤੇ ਹਰਕਤ ਵਿੱਚ ਆਉਂਦੀਆਂ ਹਨ। ਜਿਹੜੀ ਸੂਈ ਬਿਲਕੁਲ ਸਾਫ਼ ਹੁੰਦੀ ਹੈ ਉਹ ਫੌਰਨ ਚੁੰਬਕ ਨੂੰ ਆ ਚੰਬੜਦੀ ਹੈ, ਜਿਸ ਸੂਈ ਨੂੰ ਥੋੜ੍ਹਾ ਜੰਗ ਲੱਗਿਆ ਹੁੰਦਾ ਹੈ ਉਹ ਉੱਥੇ ਹੀ ਹਿਲਦੀ ਹੈ, ਉੱਠ ਨਹੀਂ ਸਕਦੀ। ਪਰ ਜਿਹੜੀ ਸੂਈ ਜੰਗ ਨਾਲ ਮਨੂਰ ਹੋਈ ਹੋਵੇ ਉਸ ਉੱਤੇ ਚੁੰਬਕ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਟਸ ਤੋਂ ਮਸ ਨਹੀਂ ਹੁੰਦੀ। ਇਸ ਵਿੱਚ ਚੁੰਬਕ ਦੀ ਕੋਈ ਖਾਮੀ ਜਾਂ ਕਮੀ ਨਹੀਂ, ਬਲਕਿ ਜੰਗ ਦਾ ਹੀ ਨੁਕਸ ਹੈ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ। ਐਨ ਇਸੇ ਤਰ੍ਹਾਂ, ਹਾਂਜੀ ਗੁਰਮੁਖ ਪਿਆਰੇ ਸਾਨੂੰ ਕੀ ਸਮਝਾ ਰਹੇ ਹਨ ਇਸ ਉਦਾਹਰਣ ਤੋਂ, ਐਨ ਇਸੇ ਤਰ੍ਹਾਂ ਆਤਮਾ ਵਿੱਚ ਤਾਂ ਇੱਕ ਸਾਰ ਆਤਮਕ ਚੁੰਬਕ ਸ਼ਕਤੀ ਅਥਵਾ ਖਿੱਚ ਹੈ, ਪਰ ਮਨ ਦੀ ਮੈਲ ਦੇ ਦਰਜੇ ਅਨੁਸਾਰ ਹੀ ਜੀਵ ਆਤਮਕ ਖਿੱਚ ਖਾਂਦਾ ਹੈ। ਜਦ ਤਾਈਂ ਧਿਆਨ ਅਥਵਾ ਸਾਡੇ ਮਨ ਦੀ ਬਿਰਤੀ ਮਾਇਆ ਵਿੱਚ ਖਚਤ ਹੈ ਅਥਵਾ ਰੱਬ ਤੋਂ ਬੇਮੁਖ ਹੈ, ਤਦ ਤਾਈਂ ਸਾਡੀ ਸੁਰਤ ਸੁੱਤੀ ਪਈ ਹੈ ਅਥਵਾ ਮੁਰਦਾ ਹੈ, ਕਿਉਂਕਿ ਮਾਇਆ ਦੇ ਭਰਮ ਭੁਲਾਵੇ ਵਿੱਚ ਸਾਨੂੰ ਆਤਮਕ ਮੰਡਲ ਦਾ ਗਿਆਨ ਜਾਂ ਯਕੀਨ ਹੀ ਨਹੀਂ ਹੁੰਦਾ। ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ, ਤਿਉਂ ਤਿਉਂ ਜੀਵ ਦਾ ਬਾਹਰ ਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ ਅਤੇ ਉਸ ਨੂੰ ਆਪਣੇ ਉਦਾਲੇ ਬੁਦਾਲੇ ਦੀ ਸੋਝੀ ਹੀ ਨਹੀਂ ਰਹਿੰਦੀ। ਇੱਥੋਂ ਤਾਈਂ ਕਿ ਜਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵ ਦੀ ਆਪਣੇ ਪੰਜ ਭੂਤਕ ਸਰੀਰ ਚੇਤਨਤਾ ਤੋਂ ਬੇਸੁੱਧ ਹੋ ਕੇ ਮਾਨਸਿਕ ਮੌਤ ਹੋ ਜਾਂਦੀ ਹੈ। ਕਦੋਂ? ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ, ਤਿਉਂ ਤਿਉਂ ਜੀਵ ਦਾ ਬਾਹਰ ਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ ਅਤੇ ਉਸ ਨੂੰ ਆਪਣੇ ਉਦਾਲੇ ਪੁਦਾਲੇ ਦੀ ਸੋਝੀ ਨਹੀਂ ਰਹਿੰਦੀ। ਇੱਥੋਂ ਤਾਈਂ ਕਿ ਜਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵ ਦੀ ਆਪਣੇ ਪੰਜ ਭੂਤਕ ਸਰੀਰ ਚੇਤਨਤਾ ਤੋਂ ਬੇਸੁੱਧ ਹੋ ਕੇ ਮਾਨਸਿਕ ਮੌਤ ਹੋ ਜਾਂਦੀ ਹੈ। ਦੂਜੇ ਪਾਸੇ ਅਸਲੀ ਦੈਵੀ ਸਰੂਪ ਸ਼ਬਦ ਅਥਵਾ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋ ਕੇ ਹੀ ਜੀਵ ਦਾ ਸਤਿਗੁਰ ਦੇ ਘਰ ਨਵਾਂ ਜਨਮ ਹੁੰਦਾ ਹੈ, ਫਿਰ ਜੀਵ ਦਾ ਸੰਸਾਰਕ ਆਵਾਗਮਨ ਮਿੱਟ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋਣ ਤੇ ਹੀ ਜੀਵ ਦੀ ਗੁਰ ਕੈ ਸ਼ਬਦ ਜੀਵਤ ਮਰੇ ਵਾਲੀ ਅਵਸਥਾ ਹੁੰਦੀ ਹੈ। ਗੁਰ ਕੈ ਸ਼ਬਦ ਜੀਵਤ ਮਰੇ ਵਾਲੀ ਅਵਸਥਾ ਹੁੰਦੀ ਹੈ ਅਤੇ ਗੁਰ ਸ਼ਬਦ ਦੇ ਪ੍ਰਕਾਸ਼ ਰੂਪ ਮੰਡਲ ਵਿੱਚ ਨਵਾਂ ਆਤਮਕ ਜਨਮ ਹੁੰਦਾ ਹੈ ਅਤੇ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ ਜੀਵਤ ਮਰੇ ਹਰ ਨਾਮ ਵਸੈ ਮਨ ਆਏ, ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਹੇ ਕਿਉਂ ਪੂਰਾ ਹੋਏ। ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਹੇ ਕਿਉਂ ਪੂਰਾ ਹੋਏ। ਸ਼ਬਦ ਮਰੇ ਤਿਸ ਨਿਜ ਘਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾ। ਸ਼ਬਦ ਮਰੇ ਤਾਂ ਸਭ ਕੁਛ ਸੂਝੇ, ਅੰਦਿਨ ਏਕੋ ਜਾਣੇ। ਵਾਹਿਗੁਰੂ ਜੀ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਉੱਪਰਲੀ ਵਿਚਾਰ ਨੂੰ ਸੰਖੇਪ ਤੌਰ 'ਤੇ ਇਉਂ ਦਰਸਾਇਆ ਜਾ ਸਕਦਾ ਹੈ। ਹਾਂਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਇਹ ਲੇਖ ਆਪਣੇ ਆਪ ਵਿੱਚ ਇੱਕ ਡੂੰਘਾ ਮੇਨ ਨੀਂਹ ਪੱਥਰ ਹੈ ਸਾਰੀ ਸ਼ਬਦ ਦੀ ਵਿਆਖਿਆ ਦਾ, ਅਤੇ ਉਸਦਾ ਵੀ ਵਿਚਾਰ ਸੰਖੇਪ ਤੌਰ 'ਤੇ ਗੁਰਮੁਖ ਪਿਆਰਿਆਂ ਨੇ ਸਾਡੇ ਲਈ ਰੱਖਿਆ। ਉਹ ਕਿਸ ਤਰ੍ਹਾਂ? ਜੋ ਅਸੀਂ ਪੜ੍ਹ ਕੇ ਆਏ ਹਾਂ ਉਸ ਦੇ ਮੁਤਾਬਕ ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਅਧਿਆਤਮਕ ਜੀਵਨ ਲਈ ਗੁਰਮੰਤਰ ਦਾ ਅਟੁੱਟ ਸਿਮਰਨ ਲਾਜ਼ਮੀ ਹੈ। ਤੀਸਰਾ, ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਇਹ ਸੂਖਮ ਅੱਖਰ ਖਿਰ ਕੇ ਭਾਵਨਾ ਸਰੂਪ ਵਿੱਚ ਬਦਲ ਜਾਂਦੇ ਹਨ। ਪੰਜਵਾਂ, ਭਾਵਨਾ ਵਾਲੇ ਉਨ ਮਨ ਉੱਤੇ ਹੀ ਇਲਾਹੀ ਬਖਸ਼ਿਸ਼ਾਂ ਦੀਆਂ ਕਿਰਨਾਂ ਪੈਂਦੀਆਂ ਹਨ। ਇਲਾਹੀ ਕਿਰਨਾਂ ਦੁਆਰਾ ਆਤਮਕ ਛੋਹ ਅਥਵਾ ਪਾਰਸ ਕਲਾ ਵਰਤਦੀ ਹੈ। ਆਤਮਕ ਛੋਹ ਦੁਆਰਾ ਰੂਹ ਨੂੰ ਅੰਤਰ ਆਤਮੇ ਖਿੱਚ ਪੈਂਦੀ ਹੈ। ਇਸ ਆਤਮਕ ਖਿੱਚ ਦੁਆਰਾ ਧਿਆਨ ਸੁਰਤੀ ਵਿੱਚ ਬਦਲ ਜਾਂਦਾ ਹੈ। ਸੁਰਤੀ ਹੁਣ ਸੂਖਮ ਸ਼ਬਦ ਦੀ ਡੋਰੀ ਅਥਵਾ ਇਲਾਹੀ ਧੁਨੀ ਨੂੰ ਫੜ ਲੈਂਦੀ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸ਼ਬਦ ਅਥਵਾ ਨਾਮ ਦੀ ਪ੍ਰੀਤ ਡੋਰੀ ਨਾਲ ਸੁਰਤੀ ਸਹਿਜ ਸੁਭਾਏ ਅੰਤਰ ਆਤਮੇ ਵੱਲ ਖਿਚਿੰਦੀ ਜਾਂਦੀ ਹੈ। ਪਰ ਇਸ ਗੁਪਤ ਪਿਰਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਅਨੁਭਵ ਦੁਆਰਾ ਬੁੱਝ ਤੇ ਮਾਣ ਸਕਦੇ ਹਨ। ਫਾਸਨ ਦਿਸ ਵਨ ਵਰਡ ਟੂ ਯੋਰ ਹਾਰਟ, ਇਸੇ ਗੱਲ ਨੂੰ ਗੁਰਮੁਖ ਪਿਆਰਿਆਂ ਨੇ ਅੰਗਰੇਜ਼ੀ ਵਿੱਚ ਪਹਿਲਾਂ ਫਿਰ ਪੰਜਾਬੀ ਵਿੱਚ ਉਸਦਾ ਉਲੱਥਾ ਕੀਤਾ ਹੈ ਜੀ। ਫਾਸਨ ਦਿਸ ਵਨ ਵਰਡ ਟੂ ਯੋਰ ਹਾਰਟ, ਲੈਟ ਦੀ ਵਰਡ ਗੋ ਵਿਦ ਯੂ ਇਨ ਯੋਰ ਵਰਕ ਐਂਡ ਡੇਲੀ ਰੂਟੀਨ, ਦੀ ਵਰਡ ਵਿਲ ਕੀਪ ਯੋਰ ਸਪਿਰਿਟਸ ਅਵੇਕ, ਰਿਪੀਟ ਦ ਵਰਡ ਅੰਟਿਲ ਇਟ ਪੈਨੀਟ੍ਰੇਟਸ ਯੋਰ ਬਾਡੀ, ਇਟ ਇਨਫਿਲਟ੍ਰੇਟਸ ਯੋਰ ਮਾਇੰਡ, ਇਟ ਪਰਮੀਏਟਸ ਥਰੂ ਯੋਰ ਹਾਰਟ ਐਂਡ ਸੋਲ, ਯੋਰ ਸੈਲਫ ਇਜ਼ ਪੋਜ਼ੈਸਡ ਬਾਈ ਇਟ, You hear it with your heart and soul, feel it in your intuition, enjoy its bliss and joy in your very being, bask in the easy warmth of its sunshine, get lost in its glory, and your whole being gradually becomes embodiment of this one word. Is ik akkar athwa gurmantar nu apne hirde vich vasa lo ate apne nit de kamma kaaja vich naal naal rakho ate apne jeevan vich taal lo. Is ik akkar da itna ratan jaap simran karo ke tuhade man tuhade tan man hirde antishkaran vich eh akkar athwa gurmantar ਤਸ ਵਸ ਰਸ ਜਾਵੇ ਅਤੇ ਅਨੁਭਵ ਵਿੱਚ ਸੁਣਨ ਲੱਗ ਜਾਵੇ ਤੁਹਾਡਾ ਆਪਾ ਜਾਂ ਹੋਂਦ ਹੀ ਇਸ ਮੰਤਰ ਵਿੱਚ ਸਮਾ ਜਾਵੇ ਅਥਵਾ ਅਸੀਂ ਆਪ ਹੀ ਗੁਰਮੰਤਰ ਦਾ ਸਰੂਪ ਬਣ ਜਾਵੋ ਅਥਵਾ ਤੁਸੀਂ ਆਪ ਹੀ ਗੁਰਮੰਤਰ ਦਾ ਸਰੂਪ ਬਣ ਜਾਵੋ ਕਿਤਨੀ ਵੱਡੀ ਬਖਸ਼ਿਸ਼ ਅਤੇ ਕਿਤਨੀ ਵੱਡੀ ਅਸੀਸ ਗੁਰਮੁਖਾਂ ਦੀ ਤੁਸੀਂ ਆਪ ਹੀ ਗੁਰਮੰਤਰ ਦਾ ਸਰੂਪ ਬਣ ਜਾਵੋ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਸਾਧ ਸੰਗਤ ਜੀ ਅੱਗੇ ਗੁਰਮੁਖ ਪਿਆਰਿਆਂ ਨੇ ਇਸ ਲੇਖ ਵਿੱਚ ਸਾਡੇ ਲਈ ਜੋ ਇਸ ਔਖੀ ਰਾਹ 'ਤੇ ਚੱਲਦਿਆਂ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦਾ ਖੁਲਾਸਾ ਅਤੇ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਹੈ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਦੀ ਲੰਘਣਾ ਹੈ ਚੜ੍ਹਦੀ ਕਲਾ ਵਾਲੇ ਲਫ਼ਜ਼ ਲਿਖੇ ਹਨ ਜੀ ਪਰਮਾਰਥ ਦੇ ਰਾਹ 'ਤੇ ਚੱਲਣ ਵਾਲਿਆਂ ਜਗਿਆਸੂਆਂ ਨੂੰ ਅਨੇਕਾਂ ਧਾਰਮਿਕ ਮੋੜ ਭੁਲੇਖੇ ਉਤਰਾਈਆਂ ਚੜ੍ਹਾਈਆਂ ਔਕੜਾਂ ਅਤੇ ਮੁਖਾਲਫਤਾਂ ਵਿੱਚ ਦੀ ਲੰਘਣਾ ਪੈਂਦਾ ਹੈ ਹਾਂਜੀ ਜੀਵ ਤ੍ਰੈ ਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ ਇਸ ਲਈ ਇਸ ਦੇ ਦੁਨਿਆਵੀ ਅਤੇ ਧਾਰਮਿਕ ਖਿਆਲ ਨਿਸ਼ਚੇ ਕਰਮ ਧਰਮ ਜੀਵਨ ਸੇਧ ਜੀਵਨ ਇੱਕ ਪੱਖੀ ਅਧੂਰਾ ਸੀਮਤ ਅਤੇ ਗਲਤ ਹੋ ਸਕਦਾ ਹੈ ਇਹ ਤਾਂ ਹੋਈ ਸਾਡੀ ਹਾਲਤ ਅਧਿਆਤਮਿਕਤਾ ਅਧਿਆਤਮਕਤਾ ਅਤ ਸੂਖਮ ਆਤਮ ਮੰਡਲ ਦੀ ਨਿਰਾਲੀ ਪਿਰਮ ਖੇਲ ਹੈ ਜੋ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ ਅਧਿਆਤਮਕ ਅਵਸਥਾ ਦੀ ਬਿਸਮਾਦੀ ਪਿਰਮ ਖੇਲ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਬੁੱਝਿਆ ਸੀਜਿਆ ਪਹਿਚਾਣਿਆ ਤੇ ਮਾਣਿਆ ਜਾ ਸਕਦਾ ਹੈ ਇਸ ਲਈ ਬੁੱਧੀ ਮੰਡਲ ਦੇ ਜਗਿਆਸੂਆਂ ਨੂੰ ਅਧਿਆਤਮਕ ਅਵਸਥਾ ਦੀ ਬਾਬਤ ਅਤਿਅੰਤ ਭੁਲੇਖੇ ਪੈਂਦੇ ਹਨ ਜਿਸ ਕਾਰਨ ਜਗਿਆਸੂਆਂ ਵਿਚਕਾਰ ਬੜੇ ਤਲਖ ਵਾਦ ਵਿਵਾਦ ਰਾਮ ਰੌਲੇ ਤੇ ਝਗੜੇ ਹੁੰਦੇ ਰਹਿੰਦੇ ਹਨ ਅਧਿਆਤਮਕ ਮੰਡਲ ਦਾ ਅਨੁਭਵੀ ਗਿਆਨ ਨਾ ਹੋਣ ਕਾਰਨ ਆਮ ਜਗਿਆਸੂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਹੀ ਆਤਮਕ ਪੰਧ ਦੀ ਪੂਰਨਤਾ ਸਮਝ ਲੈਂਦੇ ਹਨ ਤੇ ਅਜਾਈ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ ਇਸੇ ਕਾਰਨ ਇਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਬਲਕਿ ਐਸੇ ਭੁੱਲੇ ਹੋਏ ਜਗਿਆਸੂ ਧਰਮ ਤੋਂ ਵੀ ਨਿਗਰਦੇ ਜਾਂਦੇ ਹਨ ਤੇ ਮਾਇਕੀ ਰਸਾਤਲ ਵਿੱਚ ਮੁੜ ਫਸ ਜਾਂਦੇ ਹਨ ਹਾਸੋਹੀਣੀ ਗੱਲ ਤਾਂ ਇਹ ਹੈ ਕਿ ਐਸੀ ਧਾਰਮਿਕ ਗਿਰਾਵਟ ਦੇ ਬਾਵਜੂਦ ਉਹਨਾਂ ਦਾ ਧਾਰਮਿਕ ਅਪਮਾਨ ਵਧਦਾ ਜਾਂਦਾ ਹੈ ਪਰ ਉਹ ਖੁਦ ਇਸ ਤੋਂ ਅਣਜਾਣ ਬੇਖਬਰ ਤੇ ਬੇਪਰਵਾਹ ਹੁੰਦੇ ਹਨ ਇਸ ਲਈ ਬੁੱਧੀ ਮੰਡਲ ਦੀ ਧਾਰਮਿਕ ਅਵਸਥਾ ਅਤੇ ਆਤਮਕ ਮੰਡਲ ਦੀ ਅਨੁਭਵੀ ਪਿਰਮ ਖੇਲ ਵਿੱਚ ਨਿਰਣਾ ਕਰਨਾ ਜ਼ਰੂਰੀ ਹੈ ਤਾਂ ਕਿ ਅਭਿਲਾਖੀ ਜਗਿਆਸੂ ਆਪਣੀ ਧਾਰਮਿਕ ਅਵਸਥਾ ਦੀ ਪੜਚੋਲ ਪਹਿਚਾਣ ਤੇ ਨਿਰਣਾ ਕਰ ਸਕਣ ਹੇਠਲੇ ਬਿਓਰੇ ਦੁਆਰਾ ਇਹਨਾਂ ਦੋਹਾਂ ਅਵਸਥਾਵਾਂ ਦਾ ਨਿਰਣਾ ਕੀਤਾ ਜਾਂਦਾ ਹੈ ਧਾਰਮਿਕ ਅਵਸਥਾ ਇੱਕ ਧਾਰਮਿਕ ਸਾਧਨ ਹਨ ਹਉਮੈ ਦੇ ਦਾਇਰੇ ਵਿੱਚ ਹਨ ਉੱਦਮ ਜਾਂ ਹੱਠ ਨਾਲ ਸਿਮਰਨ ਕਰੀਦਾ ਹੈ ਮਨ ਮਨੋ ਮਲੀ ਬਾਹਰ ਭਜਦਾ ਹੈ ਇਸ ਦੇ ਉਲਟ ਅਧਿਆਤਮਕ ਅਵਸਥਾ ਆਤਮਕ ਖੇਲ ਹੈ ਗੁਰੂ ਦੀ ਬਖਸ਼ਿਸ਼ ਹੈ ਆਪ ਮੁਹਾਰੇ ਸਿਮਰਨ ਚੱਲਦਾ ਹੈ ਸੁਰਤੀ ਸਹਿ ਸੁਭਾਏ ਅੰਤਰ ਆਤਮਾ ਵੱਲ ਖਿਚੀਂਦੀ ਹੈ ਧਾਰਮਿਕ ਅਵਸਥਾ ਰੁੱਖਾ ਸੁੱਖਾ ਫੋਕਾ ਤਰਲਾ ਅਥਵਾ ਅਲੂਣੀ ਸਿਲ ਚਟਣੀ ਹੈ ਅਧਿਆਤਮਕ ਅਵਸਥਾ ਗੁਰਸਾਕੀ ਹੋ ਕੇ ਪਿਰਮ ਪਿਆਲਾ ਪਿਲਾਉਂਦਾ ਹੈ ਇੱਧਰ ਬਾਰਮੁਖੀ ਧਰਮ ਹੈ ਭਰਮ ਭੁਲਾਵੇ ਦਾ ਹਨੇਰ ਹੈ ਕਬੂ ਜੀੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਕਰਮ ਧਰਮ ਹੈ ਜਨਮ ਮਰਨ ਵਿੱਚ ਹੈ ਆਤਮਕ ਮੰਡਲ ਦੀ ਇਸ ਦੇ ਉਲਟ ਖੇਲ ਨਿਰਾਲੀ ਹੈ। ਆਤਮਕ ਪ੍ਰਕਾਸ਼ ਹੈ, ਕਿਸੇ ਅਕਹਿ ਪ੍ਰੇਮ ਸਵੈਪਨਾ ਦੇ ਗਿੜਾਓ ਅਥਵਾ ਸਹਿਜ ਦੀ ਮੌਜ ਹੈ। ਪ੍ਰੇਮ ਸਵੈਪਨਾ ਦੇ ਆਕਾਸ਼ਾਂ ਦੀਆਂ ਉਡਾਰੀਆਂ ਹਨ, ਸਦੀਵੀ ਨਵਾਂ ਜੀਵਨ ਹੈ। ਧਾਰਮਿਕ ਅਵਸਥਾ ਮਾਨਸਿਕ ਧਿਆਨ ਹੈ, ਪਰਮਾਰਥ ਪੰਧ ਹੈ, ਬਾਹਰਮੁਖੀ ਮਾਨਸਿਕ ਕਿਰਿਆ ਹੈ, ਦੁੱਖ ਸੁੱਖ ਹੈ, ਦੂਜਾ ਭਾਉ ਹੈ, ਢਹਿੰਦੀਆਂ ਕਲਾ ਹੋ ਜਾਂਦੀਆਂ ਹਨ। ਧਾਰਮਿਕ ਅਭਿਮਾਨ ਹੁੰਦਾ ਹੈ, ਧਾਰਮਿਕ ਤਸਬ ਤੇ ਨਫ਼ਰਤ ਹੈ, ਹਮ ਕੀਆ ਹਮ ਕਰੇਂਗੇ ਹੈ। ਦੂਜੇ ਪਾਸੇ ਅੰਤਰ ਆਤਮੇ ਸੁਰਤ ਹੈ, ਆਤਮਕ ਮੰਜ਼ਿਲ ਹੈ, ਅੰਤਰਮੁਖੀ ਬਿਸਮਾਦੀ ਖੇਲ ਹੈ, ਸਦਾ ਆਨੰਦ ਹੈ, ਆਪੇ ਆਪ ਹੈ, ਸਦਾ ਚੜ੍ਹਦੀ ਕਲਾ ਹੈ, ਮੁਝਮੇ ਰਹਾ ਨਾ ਹੂੰ ਹੈ, ਸਗਲ ਸੰਗ ਹਮਕੋ ਬਨਿਆਈ ਹੈ। ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਦੀ ਅਵਸਥਾ ਹੈ। ਗੁਰਮਤ ਵਾਲੀ ਸ਼ਬਦ ਸੁਰਤ ਲਿਵ ਦੀ ਸਹਿਜ ਸਮਾਧ ਜੋਗੀਆਂ ਵਾਲੀ ਸੁਨ ਸਮਾਧ ਤੋਂ ਵਿਲੱਖਣ ਹੈ। ਹਾਂਜੀ, ਦੂਜੇ ਭੁਲੇਖੇ ਬਾਰੇ ਗੁਰਮੁਖ ਪਿਆਰਿਆਂ ਨੇ ਹੁਣ ਸਾਨੂੰ ਦੱਸਿਆ ਕਿ ਜੋਗੀਆਂ ਵਾਲੀ ਸੁਨ ਸਮਾਧ ਕਿਸੇ ਇੱਕ ਨੁਕਤੇ ਉੱਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰੀਰ ਤੋਂ ਬੇਸੁੱਧ ਹੋਣਾ ਹੈ। ਇਸ ਵਿੱਚ ਪ੍ਰੇਮ ਸਵੈਪਨਾ ਦੀ ਅੰਸ਼ ਨਹੀਂ ਹੁੰਦੀ। ਇਸ ਲਈ ਜਦ ਜੋਗੀ ਦੀ ਸਮਾਧੀ ਖੁੱਲਦੀ ਹੈ ਤਾਂ ਉਹ ਮੁੜ ਸਧਾਰਨ ਮਨੁੱਖ ਰਹਿੰਦਾ ਹੈ। ਇਸ ਤਰ੍ਹਾਂ ਸੁਨ ਸਮਾਧੀ ਮਾਨਸਿਕ ਬਿਰਤੀ ਜਾਤ ਦਾ ਤਜਰਬਾ ਜਾਂ ਕਿਰਿਆ ਹੀ ਹੈ। ਐਸੀ ਸੁਨ ਸਮਾਧ ਨਾਲ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਜੋਗੀ ਇਹਨਾਂ ਨੂੰ ਹੀ ਆਤਮਕ ਪ੍ਰਾਪਤੀ ਅਥਵਾ ਮੰਜ਼ਿਲ ਸਮਝ ਕੇ ਇਸ ਵਿੱਚ ਸੰਤੁਸ਼ਟ ਹੋ ਜਾਂਦਾ ਹੈ, ਬਲਕਿ ਭਲਾ ਭਲੇਰਾ ਬਣ ਕੇ ਚੇਲਿਆਂ ਬਾਲਿਆਂ ਅਤੇ ਠਾਠ ਬਾਠ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਉਹ ਆਤਮਕ ਮੰਡਲ ਦੀ ਅਨੋਖੀ ਪਿਰਮ ਖੇਲ ਤੋਂ ਅਣਜਾਣ, ਬੇਖਬਰ, ਬੇਪਰਵਾਹ ਅਤੇ ਵਾਂਝਾ ਰਹਿੰਦਾ ਹੈ। ਪਰ ਸ਼ਬਦ ਸੁਰਤ ਲਿਵ ਵਾਲੀ ਅਨੁਭਵੀ ਆਤਮਕ ਮੰਡਲ ਦੀ ਪਿਰਮ ਖੇਲ ਦੀ ਸਹਿਜ ਸਮਾਧ ਹੋਰਵੇਂ ਹੈ। ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਹੁੰਦੀ ਜਾਂਦੀ ਹੈ। ਲਿਵਲੀਨ ਹੋਈ ਸੁਰਤ ਉੱਤੇ ਜਦ ਸ਼ਬਦ ਦੀ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗੱਜਦਾ ਹੈ। ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸਬਦੀ ਗੋਬਿੰਦ ਗੱਜਿਆ। ਇਸ ਤਰ੍ਹਾਂ ਤ੍ਰੈ ਗੁਣੀ ਝੂਠੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ ਅਤੇ ਬਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਉੱਡ ਪੁੱਟ ਜਾਂਦੀ ਹੈ। ਫਿਰ ਸ਼ਬਦ ਅੰਦਰ ਬਾਹਰ ਸਰਬਰਿਆ ਭਰਪੂਰ ਹੁੰਦਾ ਹੈ। ਇਸ ਨੂੰ ਸਹਿਜ ਸਮਾਜ ਜਾਂ ਸਹਿਜ ਧੁਨ ਕਿਹਾ ਜਾਂਦਾ ਹੈ। ਇਸ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਜ ਵਿੱਚੋਂ ਨਿਕਲਣਾ ਜਗਿਆਸੂ ਦੀ ਮੌਤ ਦੇ ਬਰਾਬਰ ਹੁੰਦਾ ਹੈ। ਜੈ ਜੈ ਦੇਖਾਂ ਤੈਂ ਤੈਂ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਇਸ ਉੱਚਮ ਉੱਚੀ ਸੂਚਮ ਸੂਚੀ ਆਨੰਦਮਈ ਸਹਿਜ ਸਮਾਧ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਦੇਖ ਅਚਰਜ ਰਹੇ ਬਿਸਮਾਦ ਘਟ ਘਟ ਸੁਰਨਰ ਸਹਿਜ ਸਮਾਧ। ਅੰਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਸਹਿਜ ਸਮਾਧ ਸਦਾ ਲਿਵ ਹਰ ਸਿਉਂ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਘਰ ਤਾੜੀ ਲਾਈ। ਦੁਨਿਆਵੀ ਨੇਤਰਹੀਣ ਜੀਵ ਘੋਰ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਨ, ਇਸ ਲਈ ਉਹਨਾਂ ਦਾ ਦੁਨਿਆਵੀ ਗਿਆਨ ਅਧੂਰਾ, ਭੁਲੇਖਿਆਂ ਵਾਲਾ ਅਤੇ ਗਲਤ ਹੋ ਸਕਦਾ ਹੈ। ਇਹਨਾਂ ਦੀ ਮਨੋਕਲਪਤ ਦੁਨੀਆਂ ਨਜ਼ਰ ਵਾਲਿਆਂ ਦੀ ਦਿਸਣਹਾਰ ਦੁਨੀਆਂ ਤੋਂ ਅਡਰੀ, ਵਿਲੱਖਣ ਤੇ ਅਧੂਰੀ ਹੁੰਦੀ ਹੈ। ਇਸ ਲਈ ਉਹਨਾਂ ਦੀ ਜੀਵਨ ਕਿਰਿਆ ਅਥਵਾ ਖਿਆਲ, ਸੋਚਣੀ, ਕਰਮ, ਧਰਮ, ਵਰਤਾਰਾ ਅਤੇ ਪਰਮਾਰਥ ਵੀ ਉਹਨਾਂ ਦੀ ਪ੍ਰਕਾਸ਼ਹੀਣ ਹਨੇਰੀ ਅੰਦਰਲੀ ਕਾਲੀ ਬੋਲੀ ਦੁਨੀਆਂ ਦੇ ਮਨੋਕਲਪਤ ਨਿਸ਼ਚਿਆਂ ਉੱਤੇ ਹੀ ਆਧਾਰਿਤ ਹੁੰਦੇ ਹਨ, ਜੋ ਅਧੂਰੇ ਤੇ ਗਲਤ ਹੋ ਸਕਦੇ ਹਨ। ਐਨ ਇਸੇ ਤਰ੍ਹਾਂ ਜੀਵ ਦੈਵੀ ਦਿਵ ਦ੍ਰਿਸ਼ਟੀ ਅਥਵਾ ਅਨੁਭਵੀ ਗਿਆਨ ਤੋਂ ਬਗੈਰ ਆਤਮਕ ਮੰਡਲ ਦੀ ਗੈਬੀ ਅਦ੍ਰਿਸ਼ਟ ਦੁਨੀਆਂ ਤੋਂ ਅਣਜਾਣ, ਬੇਪਰਵਾਹ, ਅੰਨੇ ਬੋਲੇ ਅਗਿਆਨੀ ਹਨ, ਜਿਸ ਕਾਰਨ ਉਹਨਾਂ ਦਾ ਸਾਰਾ ਜੀਵਨ ਦ੍ਰਿਸ਼ਟਮਾਨ ਝੂਠੀ ਮਾਇਕੀ ਦੁਨੀਆਂ ਵਿੱਚ ਹੀ ਪ੍ਰਵਿਰਤ ਰਹਿੰਦਾ ਹੈ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਰਦੇ ਹਨ ਅਤੇ ਨਤੀਜੇ ਭੁਗਤਦੇ ਹਨ। ਗੁਰਬਾਣੀ ਵਿੱਚ ਇਸ ਮਾਨਸਿਕ ਹਨੇਰ ਜਾਂ ਮਨ ਦੀ ਅਗਿਆਨਤਾ ਨੂੰ ਹੀ ਅੰਧਕਾਰ ਕਿਹਾ ਗਿਆ ਹੈ। ਅਗਿਆਨੀ ਅੰਧਾ, ਅੰਧ ਅੰਧਾਰਾ। ਵਾਹਿਗੁਰੂ ਜੀ, ਅਗਿਆਨੀ ਅੰਧ ਨਾ ਬੁੱਝੇ, ਸਿਰ ਉੱਪਰ ਜਮ ਖੜਗ ਕਲਖਾ। ਦੂਜੇ ਲਫ਼ਜ਼ਾਂ ਵਿੱਚ ਅਨੁਭਵੀ ਗਿਆਨ ਤੋਂ ਬਗੈਰ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਅਤੇ ਆਤਮ ਮੰਡਲ ਦੇ ਸ਼ਬਦ ਪ੍ਰਕਾਸ਼ ਦੀ ਸੋਝੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਤਮਕ ਦਿਵ ਦ੍ਰਿਸ਼ਟੀ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਧੇ ਹਾਂ ਅਤੇ ਅਨੁਭਵੀ ਗਿਆਨ ਤੋਂ ਬਗੈਰ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹਰ ਇੱਕ ਜੀਵ ਨੇ ਆਪੋ ਆਪਣੇ ਸੰਸਕਾਰਾਂ ਅਤੇ ਨਿਸ਼ਚਿਆਂ ਅਨੁਸਾਰ
परमात्मा गुरु शब्द नाम आत्मक मंजिल बाबत कोई खास ख्याल कल्पना निश्चा श्रद्धा भावनी बनाई हुई है। इससे मनोकल्पक श्रद्धा भावनी अनुसार ही असी धर्म अथवा परमार्थ कमाउंदे हां। साडे संस्कार भिन्न भिन्न होण कारण साडे मानसिक अते धार्मिक ख्यालां अते निश्चयां विचकार भिन्नता होनी लाजमी है, जिस कारण साडा आपस विच धार्मिक वाद विवाद तुअसब वैर विरोध नफरत अते धर्म दे नाउं ते लड़ाइयां ते जुल्म हुंदे रहिंदे हन। जेकर नेत्रहीन अंधे नू नेत्र जोत प्राप्त हो जावे तां ओ इस परवृत अते प्राकृतिक अनोखी दुनिया नू देख के अत्यंत हैरान होवेगा, क्योंकि ए नवी अनोखी रंगीली दुनिया उसकी पहली मनोकल्पत दुनिया नालों अत विलखण रंगीली अडरी ते ओपरी पासेगी। अगों सूरज दा स्वरूप उसका प्रकाश अथवा धुप है, उसे तरह शब्द दा स्वरूप अनुभवी प्रकाश है। अंदरली अनुभवी दिव्य दृष्टि खुलण ते जद जग्यासु आत्म मंडल दा बिस्मादी प्रकाश में चलवा देखता है तो वह अत्यंत हैरान होके बिस्माद हो जाता है। शब्द प्रकाश दी सच्ची दुनिया दे मुकाबले ते जीव दे आपू घड़े हुए मनोकल्पत ख्याल निश्चय ज्ञान आदि सब झूठे अते कूड़े प्रतीत हुंदे हन। शब्द प्रकाश वाली दिव दृष्टि खुलण ते जीव उत्ते जो हैरानी अते बिस्मादी हालत वरतदी है उसनू गुरबाणी विच इउं दर्साया है, राम गुरमोहन मोहमन लिया हौ आकल बिकल बही गुर देखे हौ लोट पोट होए पैया। दर्शन देखत ही सुध की न सुध रही बुद्ध की न बुद्ध रही मत में न मत है। अद्भुत परम अद्भुत विस्मय विषम आश्चर्य आश्चर्य अत अत है। शब्द सुरत अनहद लिवलीन भय ओन मन मगन गगन पुर छाए हैं। प्रेम रस बस होए विषम विदेह भय अत आश्चर्य मोह हो हेरत हिराए हैं। गुरमुख सुख फल मेहमा अगाध बोध अकथ कथा विनोद कहत न आए हैं। हां जी, ए शब्द प्रकाश दा परम अद्भुत आश्चर्यो आश्चर्य आत्मक जलवा ता शब्द उजारा है अनुभवी खेल है हर नावे नाल गल्ला है चुप प्रीत है प्रीत डोरी है आत्मक खिच है। परम रस है परम प्याला है प्रेम से अपना है अनहद दुनी है नाम कुमारी है अनहद विनोदी है प्रेम पदार्थ है बस्त गोचर है भगत भंडारा है अनहद चुनकार है गुप्त नाम परगाजा है नाम रसायन है नाम मोला है। प्यार दी थरकंबनी है प्यार दी थरकंबनी है आत्म हिंडोला है चुप गिड़ाओ है आश्चर्य स्वाद है आत्म बरखा है ज्ञान की आंधी है अचर्ज किच कह ना जाई है चिम चिम बरसे अमृत तारा है परम अद्भुत है परम तत् है आश्चर्यो आश्चर्य है गुर प्रसाद है। इससे नुक्ते नू गुरमुख प्यारिया ने हां जी साध की बोली सब त्रैगुणी लफजा तो परे है। गुरमुख प्यारिया ने अंग्रेजी विचों दर्शाया है Everyone has different understanding and conception about the divine essence, that is, wordless word. Based on our changing intellectual knowledge and personal experiences, but when the divine essence is intuitionally realized and revealed in our consciousness by the grace of the Lord, it comes as a shocking surprise, because it is so different and contradictory to our established lifelong hypothesis and cherished beliefs. The effulgence and glory of the divine essence of wordless word is so awe-striking, thrilling, charming, captivating, bewitching, infatuating, intoxicating, that the soul transcends the worldly consciousness and is overwhelmed and lost in the ecstasy of divine bliss and joy. The soul transcends the worldly consciousness and is overwhelmed and lost in the ecstasy of divine bliss and joy. In this revelation of divine enlightenment, the soul forgets the materialistic world and its intellectual theoretical knowledge and philosophies, which it has imbibed and cherished in the materialistic consciousness through the ages. On the revelation of divine essence, the soul is ushered into the divine world and is reborn in the glory of wordless word.
हां जी, ए शब्द प्रकाश दा परम अद्भुत अश्चर्जो अश्चर्ज आत्मक जलवा ता परम अद्भुत है, परम तत् है, अश्चर्जो अश्चर्ज है, गुर प्रसाद है। चलदा वाहिगुरु जी का खालसा, वाहिगुरु जी की फतेह। साध संगत जी, जे अठवें भाग ची इतनी चढ़दी कला विच ओ गुरमुख सानू ले जा सकते हैं, इसे लई हर सेवादार वालों इसे स्टेज तो अते बाहर भी सब आई संगत नू ए हमेशा एक रिक्वेस्ट की जाती है कि सारे लेख लैके पढ़ो, होरना नू पढ़ाओ, अपनी जिंदगी विच कमाओ। शब्द दे लेख दी नौ भागां विच किताब बाहर स्टॉल ते उपलब्ध है जी। वाहिगुरु जी का खालसा, वाहिगुरु जी की।